ਦੋਸ਼ੀ ਡਾਕੂਆਂ ਤੇ ਕਿਰਪਾਲਤਾ। ਦਸਵੀਂ ਦਾ ਜੋੜ ਮੇਲਾ ਸਮਾਪਤ ਹੋ ਗਿਆ। ਕੁਝ ਸੰਗਤ ਤਾਂ ਆਗਿਆ ਪਾ ਕੇ ਵਾਪਸ ਘਰਾਂ ਨੂੰ ਚਲੀ ਗਈ ਅਤੇ ਕੁਝ ਕੁ ਪ੍ਰੇਮੀ ਅਜੇ ਡੇਰੇ ਹੀ ਠਹਿਰੇ ਸਨ। ਦਸਵੀਂ ਤੋਂ ਦੂਜੇ ਦਿਨ ਕੁਝ ਕੁ ਮਾਈਆਂ ਰਾਤ ਦੇ ਸਮੇਂ ਕੋਠੇ ਤੇ ਸੁੱਤੀਆਂ ਪਈਆਂ ਸਨ। ਉਹਨਾਂ ਵਿੱਚੋਂ ਇੱਕ ਮਾਈ ਦੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਸਨ, ਜਿਨ੍ਹਾਂ ਨੂੰ ਦਿਨ ਦੇ ਸਮੇਂ ਪਠਾਣਾ ਦੇ ਇੱਕ ਟੋਲੇ ਨੇ ਵੇਖ ਲਿਆ ਸੀ ਅਤੇ ਮਾਈ ਨੂੰ ਨਿਗਾਹ ਵਿੱਚ ਤਾੜ ਕੇ ਰੱਖਿਆ ਕਿ ਮਾਈ ਕਦੋਂ ਘਰ ਨੂੰ ਜਾਂਦੀ ਹੈ ਜਾਂ ਰਾਤ ਨੂੰ ਕਿਸ ਜਗ੍ਹਾ ਸੌਂਦੀ ਹੈ। ਗਰਮੀ ਦੇ ਦਿਨ ਸਾਰੀ ਸੰਗਤ ਬਾਹਰ ਹੀ ਸੌਂਦੀ ਸੀ। ਜਦੋਂ ਰਾਤ ਦੇ 2 ਵਜੇ ਤਾਂ ਉਸ ਪਠਾਣਾ ਦੇ ਟੋਲੇ ਚੋਂ 2 ਪਠਾਣ ਆਏ। ਭਾਵੇਂ ਪਹਿਰਾ ਬੜਾ ਸਖਤ ਹੁੰਦਾ ਸੀ, ਪਰ ਇਹ ਦੋਵੇਂ ਰਾਤ ਨੂੰ ਮੁਸਾਫਰ ਬਣ ਕੇ ਉੱਥੇ ਹੀ ਸੌ ਗਏ। ਇਹਨਾਂ ਨੇ ਮਾਈ ਨੂੰ ਸੁੱਤਿਆਂ ਜਾਣ ਕੇ ਚੁਪੀਤੇ ਹੀ ਕੰਨਾਂ ਦੀਆਂ ਵਾਲੀਆਂ ਵਿੱਚ ਤਾਰਾਂ ਪਾ ਕੇ ਬੰਨ੍ਹ ਦਿੱਤੀਆਂ। ਐਸਾ ਫੁਰਤੀ ਨਾਲ ਕੰਮ ਕੀਤਾ ਕਿ ਮਾਈ ਨੂੰ ਕੁਝ ਪਤਾ ਹੀ ਨਾ ਲੱਗਾ ਅਤੇ ਆਪ ਪਿੱਛੇ ਹਟ ਗਏ। ਜਦੋਂ ਦੂਰ ਜਾ ਕੇ ਉਹਨਾਂ ਨੇ ਤਾਰ ਖਿੱਚੀ ਤਾਂ ਵਾਲੀਆਂ ਸਮੇਤ ਮਾਈ ਦੇ ਕੰਨ ਦਾ ਹੇਠਲਾ ਹਿੱਸਾ ਨਾਲੋਂ ਹੀ ਟੁੱਟ ਕੇ ਆ ਗਿਆ। ਮਾਈ ਦੀਆਂ ਚੀਕਾਂ ਨਿਕਲ ਗਈਆਂ। ਪਾਸ ਸੁੱਤਿਆਂ ਦੀ ਜਾਗ ਖੁੱਲ ਗਈ। ਸਾਰੇ ਹਾਹਾਕਾਰ ਮੱਚ ਗਈ। ਉਹ ਪਠਾਣ ਤਾਂ ਵਾਲੀਆਂ ਲੈ ਕੇ ਦੌੜ ਗਏ, ਪਰ ਸਾਰੇ ਨਾਕਾਬੰਦੀ ਹੋ ਗਈ। ਫੌਜੀ ਪਹਿਰਾ ਲੱਗਾ ਸੀ, ਰਾਹ ਰੋਕ ਕੇ ਗਏ, ਮਸਾਲਾ ਜਗ੍ਹਾ ਲਾਈਆਂ। ਕੱਲੇ ਕੱਲੇ ਨੂੰ ਫੜ ਕੇ ਲੱਗੇ ਆਪਣੇ ਪਰਾਏ ਦੀ ਪਰਖ ਕਰਨ। ਅਖੀਰ ਨੂੰ ਦੋਵੇਂ ਹੀ ਪਠਾਣ ਕਾਬੂ ਆ ਗਏ। ਫੌਜੀ ਸਿੰਘਾਂ ਨੇ ਉਹਨਾਂ ਦੀਆਂ ਪਗੜੀਆਂ ਨਾਲ ਹੀ ਮੁਸ਼ਕਾਂ ਬੰਨ੍ਹ ਲਈਆਂ ਅਤੇ ਮਕਾਨ ਅੰਦਰ ਵਾੜ ਕੇ ਤਾਲਾ ਲਗਾ ਦਿੱਤਾ। ਫਿਰ ਜਦੋਂ ਮਾਈ ਕੋਲ ਜਾ ਕੇ ਦੇਖਿਆ ਤਾਂ ਇੱਕ ਕੰਨ ਦਾ ਹੇਠਲਾ ਹਿੱਸਾ ਨਹੀਂ ਸੀ ਤੇ ਉਸ ਵਿੱਚੋਂ ਬੜਾ ਖੂਨ ਵਹਿ ਰਿਹਾ ਸੀ। ਮਾਈ ਬੜੀ ਦੁਖੀ ਹੋ ਕੇ ਜ਼ੋਰ ਦੀ ਚਿਲਾ ਰਹੀ ਸੀ। ਉਸ ਸਮੇਂ ਡਾਕਟਰ ਨੂੰ ਬੁਲਾ ਕੇ ਮਲਮ ਪੱਟੀ ਕਰਵਾਈ ਅਤੇ ਗਰਮ ਦੁੱਧ ਨਾਲ ਦਵਾਈ ਦਿੱਤੀ। ਬਿਸਤਰਾ ਕਮਰੇ ਵਿੱਚ ਕਰਵਾਇਆ। ਸਵੇਰੇ ਸੰਤਾਂ ਦੀ ਪਾਲਕੀ ਆਈ, ਦੀਵਾਨ ਸਜਿਆ। ਲੱਗੀਆਂ ਪ੍ਰੇਮੀਆਂ ਵੱਲੋਂ ਅਰਜ਼ਾਂ ਹੋਣ ਤਾਂ ਉਸੇ ਸਮੇਂ ਫੌਜੀ ਸਿੰਘਾਂ ਨੇ ਮੁਸ਼ਕਾਂ ਸਮੇਤ ਦੋਵੇਂ ਪਠਾਣ ਪੇਸ਼ ਕੀਤੇ ਅਤੇ ਮਾਈ ਦੀਆਂ ਵਾਲੀਆਂ ਵਾਲੀ ਸਾਰੀ ਵਾਰਤਾ ਸੁਣਾਈ ਤੇ ਅਰਜ਼ ਕੀਤੀ। ਮਹਾਰਾਜ, ਇਹਨਾਂ ਨੇ ਬੜਾ ਮਹਾਂ ਪਾਪ ਕੀਤਾ ਹੈ, ਸਖਤ ਸਜ਼ਾ ਦੇ ਭਾਗੀ ਹਨ। ਆਪ ਹੁਕਮ ਕਰੋ ਕਿ ਸਜ਼ਾ ਦਿੱਤੀ ਜਾਵੇ। ਸੰਤਾਂ ਨੇ ਬਚਨ ਕੀਤਾ, ਇਹਨਾਂ ਦੀਆਂ ਮੁਸ਼ਕਾਂ ਖੋਲ ਦਵੋ। ਪਹਿਰੇਦਾਰ ਅਤੇ ਸੰਗਤਾਂ ਨੇ ਅਰਜ਼ ਕੀਤੀ, ਮਹਾਰਾਜ ਮੁਸ਼ਕਾਂ ਨਾ ਖੋਲੋ, ਫਿਰ ਤਾਂ ਇਹ ਭੱਜ ਜਾਣਗੇ। ਆਪ ਹੁਕਮ ਕਰੋ, ਪੁਲਿਸ ਦੇ ਹਵਾਲੇ ਕਰ ਥਾਣੇ ਭੇਜ ਦਈਏ ਤਾਂ ਕੁਝ ਹੋਸ਼ ਆਵੇ ਕਿ ਸਾਧੂਆਂ ਦੇ ਡੇਰੇ ਦੀ ਕਿਵੇਂ ਬੇਅਦਬੀ ਕੀਤੀ ਜਾਂਦੀ ਹੈ। ਫਿਰ ਸੰਤਾਂ ਨੇ ਹੁਕਮ ਕੀਤਾ, ਮੁਸ਼ਕਾਂ ਖੋਲ ਦੇਵੋ, ਇਹ ਭੱਜਣਗੇ ਨਹੀਂ, ਫਿਰ ਫਿਕਰ ਨਾ ਕਰੋ। ਬਾਬਾ ਜੀ ਦੇ ਬਚਨ ਸੁਣ ਕੇ ਸੰਗਤ ਬੜੀ ਹੈਰਾਨ ਸੀ। ਪਠਾਣਾ ਦੀਆਂ ਮੁਸ਼ਕਾਂ ਖੋਲ ਦਿੱਤੀਆਂ। ਜਦੋਂ ਦਰਗਾਹੀ ਮੁਲਜ਼ਮ ਪਠਾਣਾ ਨੇ ਬਾਬਾ ਜੀ ਦਾ ਉਦਾਰ ਹਿਰਦਾ ਤੱਕਿਆ ਤਾਂ ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸੰਤਾਂ ਦੇ ਪੁੱਛਣ ਕਰਕੇ ਇਹਨਾਂ ਨੇ ਆਪਣਾ ਅਪਰਾਧ ਸੱਚ ਸੱਚ ਦੱਸ ਦਿੱਤਾ ਕਿ ਅਸੀਂ ਗੁਨਾਹਗਾਰ ਹਾਂ, ਆਪ ਬਖਸ਼ਣ ਹਾਰੇ ਹੋ, ਜੋ ਵੀ ਸਜ਼ਾ ਦੇਵੋ ਅਸੀਂ ਭੁਗਤਣ ਲਈ ਤਿਆਰ ਹਾਂ। ਉਧਰੋਂ ਮਾਈ ਵੱਲ ਵੇਖਿਆ ਤਾਂ ਉਸਦਾ ਇੱਕ ਕੰਨ ਟੁੱਟਿਆ ਹੋਇਆ ਸੀ, ਜਿਸ ਦੇ ਉੱਪਰ ਪੱਟੀ ਬੱਧੀ ਸੀ। ਕੰਨ ਦੇ ਵਾਲੀਆਂ ਵੀ ਤੰਦੀਆਂ ਨਾਲ ਬੱਧੀਆਂ ਪੇਸ਼ ਕੀਤੀਆਂ। ਉਧਰੋਂ ਸੰਤਾਂ ਨੇ ਪਠਾਣਾ ਦਾ ਹਿਰਦਾ ਸਾਫ ਤੱਕਿਆ। ਸੋਚਿਆ, ਜਦੋਂ ਲੋਹਾ ਅੱਗ ਵਿੱਚ ਪੈ ਕੇ ਨਰਮ ਹੋ ਜਾਂਦਾ ਹੈ, ਫਿਰ ਉਸ ਨੂੰ ਮੋੜ ਕੇ ਜੋ ਵੀ ਚੀਜ਼ ਬਣਾਉਣੀ ਚਾਹੋ ਬਣਾਈ ਜਾ ਸਕਦੀ ਹੈ। ਭਾਈ ਰਾਮ ਸਿੰਘ ਨੂੰ ਹੁਕਮ ਕੀਤਾ ਕਿ 2 ਦਸਤਾਰੇ, 4 ਰੁਪਏ, 4 ਸੇਰ ਮਿਠਾਈ ਲੈ ਆ। ਬਾਬਾ ਜੀ ਦਾ ਇਹ ਬਚਨ ਸੁਣ ਕੇ ਭਾਈ ਰਾਮ ਸਿੰਘ ਨੇ ਸਾਰੀ ਚੀਜ਼ਾਂ ਹਾਜ਼ਰ ਕੀਤੀਆਂ। ਉਸ ਸਮੇਂ ਪਤਿਤ ਪਾਵਨ ਮਿਹਰਾਂ ਦੇ ਸਾਈਂ ਬਾਬਾ ਜੀ ਨੇ ਉਹਨਾਂ ਪਠਾਣਾਂ ਦੇ ਤਾਈਂ 1-1 ਦਸਤਾਰਾ, 2-2 ਸੇਰ ਮਿਠਾਈ ਅਤੇ 2-2 ਰੁਪਏ ਦੇ ਕੇ ਆਖਿਆ, ਘਰ ਚਲੇ ਜਾਓ, ਇਹ ਫਕੀਰਾਂ ਦਾ ਡੇਰਾ ਹੈ, ਫਿਰ ਐਸਾ ਕੰਮ ਨਾ ਕਰਨਾ। ਇਹ ਕੌਤਕ ਦੇਖ ਕੇ ਸੰਗਤਾਂ ਹੈਰਾਨ ਰਹਿ ਗਈਆਂ ਤੇ ਮੁਖੀ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਿਵਾਜ, ਆਪ ਇਹ ਕੀ ਉਲਟਾ ਕੰਮ ਕਰ ਰਹੇ ਹੋ? ਆਪ ਤਾਂ ਕੇਵਲ ਛੱਡ ਹੀ ਨਹੀਂ ਰਹੇ, ਨਾਲ ਬਖਸ਼ਿਸ਼ ਪਏ ਕਰਦੇ ਹੋ। ਇਹਨਾਂ ਨੇ ਕੱਲ ਫੇਰ ਆ ਕੇ ਇੱਥੇ ਚੋਰੀ ਕਰਨੀ ਹੈ, ਇਹਨਾਂ ਨੂੰ ਥਾਣੇ ਭੇਜੋ। ਸੰਤਾਂ ਨੇ ਮੁਸਕਰਾ ਕੇ ਉੱਤਰ ਦਿੱਤਾ, ਸੰਗਤ ਜੀ, ਸਾਦੀ ਦ੍ਰਿਸ਼ਟੀ ਸਾਧੂ ਤੇ ਚੋਰ ਦੋਹਾਂ ਲੋਕਾਂ ਲਈ ਇੱਕੋ ਜਿਹੀ ਹੈ। ਜੋ ਸਾਡੇ ਪਾਸ ਪ੍ਰਸ਼ਾਦ ਹੈ ਉਹ ਵੀ ਦੋਹਾਂ ਵਾਸਤੇ ਇੱਕ ਹੈ, ਗੁਰੂ ਕਾ ਲੰਗਰ ਵੀ ਇੱਕੋ ਜਿਹਾ ਹੈ। ਪਰਮੇਸ਼ਰ ਤੋਂ ਬੇਮੁਖ ਲੋਕ ਸਾਰੇ ਹੀ ਚੋਰ ਹਨ, ਯਥਾ ਤੇ ਤਸਕਰ ਜੋ ਨਾਮ ਨ ਲੇ ਵਹੇ ਵਾਸਹੇ ਕੋਟ ਪੰਚਾਸਾ, ਅਥਵਾ ਨਾਮ ਦੁਰਾਏ ਚੱਲੈ ਸੋ ਚੋਰ। ਵਾਹਿਗੁਰੂ ਦੇ ਰੰਗ ਦੇਖੇ ਉਹਨਾਂ ਪਠਾਣਾਂ ਤੇ ਸੰਤਾਂ ਦੀ ਮਿਹਰ ਭਰੀ ਨਿਗਾਹ ਹੋਈ ਤਾਂ ਕੀਤੇ ਹੋਏ ਸਾਰੇ ਗੁਨਾਹ ਅੱਗੇ ਆ ਗਏ, ਲੱਗੇ ਧਾਹਾਂ ਮਾਰਨ ਤੇ ਕੀਤੇ ਕਰਮਾਂ ਤੇ ਪਸ਼ਚਾਤਾਪ ਕਰਨ। ਉਹਨਾਂ ਨੇ ਹੱਥ ਜੋੜ ਕੇ ਚਰਨ ਫੜ ਕੇ ਫੇਰ ਅਰਜ਼ ਕੀਤੀ, ਅਸੀਂ ਇਤਨੇ ਵੱਡੇ ਮਹਾਂਪਾਪੀ ਗੁਨਾਹਾਂ ਦੇ ਭਰੇ ਹੀ, ਸਾਡੇ ਗੁਨਾਹਾਂ ਨੂੰ ਕੋਈ ਵੀ ਦੁਨੀਆਦਾਰ ਨਹੀਂ ਬਖਸ਼ ਸਕਦਾ, ਪਰ ਆਪ ਕੇਵਲ ਸਾਡੇ ਗੁਨਾਹ ਹੀ ਨਹੀਂ ਬਖਸ਼ਦੇ, ਉਲਟਾ ਸਾਨੂੰ ਮਠਿਆਈ ਰੁਪਏ ਅਤੇ ਪੱਗਾਂ ਦੇਂਦੇ ਪਏ ਹੋ। ਸਾਡੇ ਅੱਲਾ, ਅਸੀਂ ਹੁਣ ਘਰਾਂ ਨੂੰ ਨਹੀਂ ਜਾਣਾ, ਤੇਰੇ ਦਰ ਤੇ ਕੂਕਰ ਬਣ ਕੇ ਇੱਥੇ ਹੀ ਸੇਵਾ ਕਰਾਂਗੇ, ਅਸੀਂ ਤੇਰੇ ਮੁਰੀਦ ਹੋ ਗਏ, ਹੁਣ ਸਾਨੂੰ ਚਰਨਾਂ ਚੋਂ ਨਾ ਤੱਕੋ। ਬ੍ਰਹਮ ਗਿਆਨੀ ਕੈ ਦ੍ਰਿਸ ਟੇ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਉਸ ਦਿਨ ਤੋਂ ਬਾਅਦ ਉਹ ਦੋਵੇਂ ਹੀ ਪਠਾਣ ਆਪਣੇ ਘਰ ਨਹੀਂ ਗਏ ਅਤੇ ਡੇਰੇ ਦੇ ਪਸ਼ੂ ਚਾਰਨ ਲੱਗ ਪਏ, ਇਉਂ ਸੇਵਾਦਾਰ ਬਣ ਕੇ ਆਪਣਾ ਜੀਵਨ ਸਫਲ ਕੀਤਾ। ਉਧਰ ਮਾਈ ਦੁਖੀ ਹੋ ਕੇ ਬੜਾ ਰੁਦਨ ਕਰੇ, ਡਾਕਟਰ ਨੂੰ ਸੱਦਿਆ, ਉਸ ਨੇ ਕੰਨ ਤੋਂ ਬਧੀ ਹੋਈ ਪੱਟੀ ਖੋਲ ਦਿੱਤੀ ਪਰ ਖੂਨ ਨਾ ਰੁਕੇ। ਫਿਰ ਵਗ ਪਿਆ ਤਾਂ ਸੰਤਾਂ ਨੇ ਆਪਣੇ ਪਾਵਨ ਹੱਥਾਂ ਨਾਲ ਕੰਨ ਦਾ ਟੁੱਟਿਆ ਹੋਇਆ ਹਿੱਸਾ ਨਾਲ ਜੋੜ ਕੇ ਫਿਰ ਪੱਟੀ ਬੰਨ ਦਿੱਤੀ ਅਤੇ ਹੁਕਮ ਕੀਤਾ ਕਿ ਦੁੱਧ ਘਿਓ ਪੀਣਾ, ਕਾਲੀ ਮਿਰਚ ਖਾਣੀ, ਅੱਜ ਤੋਂ ਅੱਠਵੇਂ ਦਿਨ ਪੱਟੀ ਖੋਲ ਦੇਣੀ, ਜਾਓ ਰਾਜੀ ਹੋ ਜਾਵੇਗੀ। ਉਸ ਦੀਆਂ ਵਾਲੀਆਂ ਦੇ ਮਿਠਾਈ ਵੀ ਮਾਈ ਨੂੰ ਦਿੱਤੀ ਅਤੇ ਵਰ ਦੇ ਕੇ ਨਿਹਾਲ ਕੀਤਾ। ਫਿਰ ਸਾਰੀ ਸੰਗਤ ਵਿੱਚ ਆਖਿਆ, ਇਹ ਸਾਧੂਆਂ ਦਾ ਅਸਥਾਨ ਹੈ, ਇੱਥੇ ਹਾਰ ਸ਼ਿੰਗਾਰ ਲਾ ਕੇ ਆਉਣ ਦਾ ਕੀ ਕੰਮ। ਅੱਗੇ ਵਾਸਤੇ ਕੋਈ ਵੀ ਮਾਈ ਭਾਈ ਸਰੀਰ ਤੇ ਗਹਿਣੇ ਅਤੇ ਬਹੁਤ ਚਮਕੀਲੇ ਰੰਗਦਾਰ ਬਸਤਰ ਪਾ ਕੇ ਦਰਸ਼ਨਾਂ ਨੂੰ ਨਾ ਆਵੇ, ਸਦਾ ਸਾਦਾ ਲਿਬਾਸ ਪਹਿਨ ਕੇ ਆਵੇ। ਸੰਤਾਂ ਦੀ ਆਗਿਆ ਪਾ ਕੇ ਸਾਰੀ ਸੰਗਤ ਤੇ ਮਾਈ ਵਿਦਾ ਹੋਈ। ਇਹ ਦਖਨੇਰ ਨਗਰ ਦੀ ਸੀ। ਘਰ ਆ ਕੇ ਇਸ ਨੇ ਦੱਸੇ ਅਨੁਸਾਰ ਦੁੱਧ ਘਿਓ ਪੀਤਾ ਤੇ ਨਿੱਕੀਆਂ ਮਿਰਚਾਂ ਵੀ ਖਾਧੀਆਂ। ਜਦੋਂ ਅੱਠਵੇਂ ਦਿਨ ਪੱਟੀ ਖੋਲੀ ਤਾਂ ਕੰਨ ਦਾ ਦੂਸਰਾ ਹਿੱਸਾ ਵੀ ਨਾਲ ਜੁੜਿਆ ਹੋਇਆ ਬਿਲਕੁਲ ਠੀਕ ਸੀ। ਮਾਈ ਦਾ ਸਾਰਾ ਦੁੱਖ ਦੂਰ ਹੋ ਗਿਆ। ਹਜ਼ੂਰ ਦਾ ਪਵਿੱਤਰ ਵਾਕ ਹੈ, ਪਰਮੇਸ਼ਰ ਦੀ ਸ਼ਰਨ ਪਿਆ ਸਾਧ ਸੰਗਤ ਦੀ ਕਿਰਪਾ ਦੁਆਰਾ ਸਾਰੇ ਸਰੀਰਕ ਤੇ ਮਾਨਸਿਕ ਦੁੱਖ ਦੂਰ ਹੋ ਜਾਂਦੇ ਹਨ, ਯਥਾ ਕਾਟੇ ਕਾਸਟ ਪੂਰੇ ਗੁਰਦੇਵ ਸੇਵਕ ਕੌ ਦੀਨੀ ਆਪਣੀ ਸੇਵ, ਯਥਾ ਅਕਿਰਤ ਘਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਇਆਰ। ਧੰਨ ਹਨ ਬਾਬਾ ਕਰਮ ਸਿੰਘ ਜੀ, ਰਾਕਸ਼ਸਾਂ ਤੋਂ ਦੇਵਤੇ ਬਣਾਉਣ ਵਾਲੇ।